नमस्कार, ए आकाशवाणी ए। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਪਹਿਲੇ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ ਵੇਵਸ 2025 ਦਾ ਉਦਘਾਟਨ ਕੀਤਾ। ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਕਹਿਣਾ ਹੈ ਕਿ ਪਹਿਲਗਾਮ ਦਹਿਸ਼ਤਗਰਦ ਹਮਲੇ ਤੋਂ ਬਾਅਦ ਪੈਦਾ ਹੋਈ ਚੁਣੌਤੀ ਦੇ ਮੱਦੇਨਜ਼ਰ ਦੇਸ਼ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਏ। ਖਜ਼ਾਨਾ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਾਲ ਮਾਲੀ ਧੋਖਾਧੜੀ ਦੇ ਪੀੜਤਾਂ ਨੂੰ 30,000 ਕਰੋੜ ਰੁਪਏ ਵਾਪਸ ਕੀਤੇ ਨੇ। ਸਰਕਾਰ ਨੇ ਇਸ ਸਾਲ ਨਵੇਂ ਰੁੱਤ ਦੀ ਕੁੱਲ 256 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਏ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਗਰਮੀਆਂ ਦੌਰਾਨ ਲੂ ਚੱਲਣ ਦੇ ਮੱਦੇਨਜ਼ਰ ਪੰਜਾਬ ਸਮੇਤ 11 ਰਾਜਾਂ ਨੂੰ ਤੁਰੰਤ ਅਗਾਊਂ ਉਪਾਅ ਕਰਨ ਲਈ ਪੱਤਰ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਪਹਿਲੇ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸੰਮੇਲਨ ਵੇਵਸ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਵੇਵਸ ਦਾ ਅਰਥ ਸਭਿਆਚਾਰ, ਰਚਨਾਤਮਕਤਾ ਅਤੇ ਵਿਸ਼ਵ ਨਾਲ ਜੁੜਨ ਦੀ ਲਹਿਰ ਏ। ਉਨਾਂ ਕਿਹਾ ਕਿ ਇਹ ਇਕ ਆਲਮੀ ਮੰਚ ਏ ਜੋ ਕਲਾਕਾਰਾਂ ਅਤੇ ਰਚਨਾਕਾਰਾਂ ਦੇ ਨਿਵੇਕਲੇ ਵਿਚਾਰਾਂ ਨੂੰ ਹੁੰਗਾਰਾ ਦੇਵੇਗਾ। ਪੇਸ਼ ਏ ਇਕ ਰਿਪੋਰਟ।
ਅੱਜ ਤੋਂ ਸ਼ੁਰੂ ਹੋਏ ਇਸ 4 ਦਿਨਾਂ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਉੱਗੀਆਂ ਸ਼ਖਸੀਅਤਾਂ ਸ਼ਿਰਕਤ ਕਰ ਰਹੀਆਂ ਨੇ। ਆਪਣੇ ਸੰਬੋਧਨ 'ਚ ਵੇਵਸ ਸੰਮੇਲਨ ਨੂੰ ਭਾਰਤ ਦੀਆਂ ਰਚਨਾਤਮਕ ਸ਼ਕਤੀਆਂ ਨੂੰ ਉਜਾਗਰ ਕਰਨ ਵਾਲਾ ਇੱਕ ਆਲਮੀ ਮੰਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਵਸ ਵਿਸ਼ਵ ਪੱਧਰ ਤੇ ਧਿਆਨ ਖਿੱਚ ਰਿਹਾ ਹੈ ਕਿਉਂਕਿ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਕਾਢਕਾਰ, ਨਿਵੇਸ਼ਕ ਅਤੇ ਨੀਤੀ ਘਾੜੇ ਇੱਕ ਛੱਤ ਹੇਠ ਇਕੱਠੇ ਹੋਏ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕ੍ਰੀਏਟ ਇਨ ਇੰਡੀਆ, ਕ੍ਰੀਏਟ ਫਾਰ ਦਾ ਵਰਲਡ ਲਈ ਸਹੀ ਸਮਾਂ ਹੈ।
ਯਹੀ ਸਮੇਂ ਹੈ, ਸਹੀ ਸਮੇਂ, ਇਹ ਕ੍ਰੀਏਟ ਇਨ ਇੰਡੀਆ, ਕ੍ਰੀਏਟ ਫਾਰ ਦਾ ਵਰਲਡ ਕਾ ਸਹੀ ਸਮਾਂ ਹੈ। ਆਜ ਜਬ ਦੁਨੀਆ ਸਟੋਰੀ ਟੈਲਿੰਗ ਕੇ ਲੀਏ ਨਏ ਤਰੀਕੇ ਢੂੰਢ ਰਹੀ ਹੈ, ਤਬ ਭਾਰਤ ਕੇ ਪਾਸ ਹਜ਼ਾਰੋਂ ਵਰਸ ਕੀ ਆਪਣੀ ਕਹਾਣੀਓਂ ਕਾ ਖਜ਼ਾਨਾ ਹੈ। ਇਸ ਖਜ਼ਾਨੇ ਕੋ ਦੁਨੀਆ ਕੇ ਕੋਨੇ ਕੋਨੇ ਮੇਂ ਲੇ ਜਾਣਾ, ਆਨੇ ਵਾਲੀ ਪੀੜ੍ਹੀਓਂ ਕੇ ਸਾਹਮਣੇ ਨਏ ਔਰ ਇੰਟਰੈਸਟਿੰਗ ਤਰੀਕੇ ਸੇ ਰੱਖਣਾ, ਯੇ ਵੇਵਸ ਪਲੇਟਫਾਰਮ ਕੀ ਬੜੀ ਜ਼ਿੰਮੇਦਾਰੀ।
ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਅੱਜ ਵੇਵਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਮੇਲਨ ਰਚਨਾਕਾਰਾਂ ਨੂੰ ਇੱਕ ਆਲਮੀ ਮੰਚ ਪ੍ਰਦਾਨ ਕਰੇਗਾ।
ਵੇਵਸ ਇਜ਼ ਮੈਂਟ ਟੂ ਆਫਰ ਅ ਪਲੇਟਫਾਰਮ ਫਾਰ ਕ੍ਰੀਏਟਰਸ ਫਰਮ ਅਰਾਊਂਡ ਦੀ ਵਰਲਡ। ਇਟ ਵਿਲ ਪ੍ਰੋਵਾਈਡ ਐਕਸਪੋਜ਼ਰ ਟੂ ਨਿਊ ਟੈਕਨੋਲੋਜੀਜ਼। It will connect creators with investors, producers and buyers. This will create new economic opportunities.
ਅੱਜ ਪਹਿਲੇ ਦਿਨ ਵੇਵ ਸੰਮੇਲਨ 'ਚ ਫਿਲਮ ਜਗਤ ਦੇ ਨਾਲ ਨਾਲ ਮਨੋਰੰਜਨ ਖੇਤਰ ਦੀਆਂ ਕਈ ਸ਼ਖਸੀਅਤਾਂ ਨੇ ਵੱਖ ਵੱਖ ਵਿਸ਼ਿਆਂ ਬਾਰੇ ਸੈਸ਼ਨਾਂ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਵਿੱਚ ਡਿਜੀਟਲ ਯੁੱਗ ਵਿੱਚ ਪ੍ਰਸਾਰਣ ਨੂੰ ਨੇਮਬੱਧ ਕਰਨਾ, ਮੁੱਖ ਢਾਂਚੇ ਅਤੇ ਚੁਣੌਤੀਆਂ ਵਿਸ਼ੇ ਤੇ ਇੱਕ ਸੈਸ਼ਨ ਸੀ ਅਤੇ ਉੱਘੇ ਫਿਲਮ ਨਿਰਮਾਤਾ ਤੇ ਇੱਕ ਸੱਚੇ ਰਾਸ਼ਟਰਵਾਦੀ ਮਨੋਜ ਕੁਮਾਰ ਦੀ ਯਾਦ ਵਿੱਚ ਵੀ ਹੋਇਆ ਇੱਕ ਸੈਸ਼ਨ ਸ਼ਾਮਿਲ ਏ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਪਹਿਲਗਾਮ ਦਹਿਸ਼ਤਗਰਦ ਹਮਲੇ ਤੋਂ ਪੈਦਾ ਹੋਈ ਚੁਣੌਤੀ ਦੇ ਮੱਦੇਨਜ਼ਰ ਦੇਸ਼ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਏ ਤੇ ਨਾਲ ਹੀ ਇਹ ਵੀ ਕਿਹਾ ਕਿ ਰਾਸ਼ਟਰੀ ਹਿੱਤ ਸਭ ਤੋਂ ਉਪਰ ਰਹਿਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਚੁਣੌਤੀਆਂ ਮੁਝੇ ਪਸੰਦ ਹੈ ਕਿਤਾਬ ਜਾਰੀ ਕਰਦਿਆਂ ਉਨ੍ਹਾਂ ਨੇ ਭਾਰਤ ਦੇ ਵਧਦੇ ਵਿਸ਼ਵਵਿਆਪੀ ਪ੍ਰਭਾਵ ਦੀ ਸ਼ਲਾਘਾ ਕੀਤੀ। ਰਿਲੀਜ਼ ਕੀਤੀ ਗਈ ਇਹ ਕਿਤਾਬ ਰਾਜਪਾਲ ਆਨੰਦੀਬੇਨ ਪਟੇਲ ਦੀ ਪ੍ਰੇਰਣਾਦਾਇਕ ਯਾਤਰਾ ਦਾ ਵਰਣਨ ਕਰਦੀ ਏ। ਇਸ ਮੌਕੇ ਤੇ ਸ਼੍ਰੀ ਧਨਖੜ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ ਕਿ ਇਸ ਨੇ ਨਵੇਂ ਟੈਕਸਾਂ ਤੋਂ ਬਿਨਾਂ ਰਾਜ ਦੀ ਆਰਥਿਕਤਾ ਨੂੰ ਲਗਭਗ ਦੁੱਗਣਾ ਕੀਤਾ ਏ। ਸੁਪਰੀਮ ਕੋਰਟ ਨੇ ਅੱਜ ਪਹਿਲਗਾਮ ਦਹਿਸ਼ਤਗਰਦ ਹਮਲੇ ਦੀ ਅਦਾਲਤੀ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨੇ ਖਬਰਦਾਰ ਕੀਤਾ ਹੈ ਕਿ ਅਜਿਹੀਆਂ ਕਾਰਵਾਈਆਂ ਇਕ ਨਾਜ਼ੁਕ ਸਮੇਂ ਤੇ ਹਥਿਆਰਬੰਦ ਬਲਾਂ ਦਾ ਹੌਸਲਾ ਡੇਗ ਸਕਦੀਆਂ ਨੇ। ਜੰਮੂ ਕਸ਼ਮੀਰ ਦੇ 3 ਵਸਨੀਕਾਂ ਵੱਲੋਂ ਦਾਇਰ ਕੀਤੀ ਇਹ ਪਟੀਸ਼ਨ ਬਾਅਦ ਵਿਚ ਵਾਪਸ ਲੈ ਲਈ ਗਈ। ਖਜ਼ਾਨਾ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਨਿਆਂ ਪ੍ਰਦਾਨ ਕਰਨ ਲਈ ਵਚਨਬੱਧ ਏ ਜਿਨ੍ਹਾਂ ਦੇ ਕਾਰੋਬਾਰ ਮਾਲੀ ਧੋਖਾਧੜੀ ਕਾਰਨ ਪ੍ਰਭਾਵਿਤ ਹੋਏ ਨੇ। ਇਸ ਸਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦਾ ਹਵਾਲਾ ਦਿੰਦਿਆਂ ਸ੍ਰੀ ਚੌਧਰੀ ਨੇ ਕਿਹਾ ਕਿ ਏਜੰਸੀ ਨੇ ਪਿਛਲੇ ਸਾਲ ਪੈਸੇ ਦੇ ਹਵਾਲਾ ਲੈਣ ਦੇਣ ਵਿਰੋਧੀ ਕਾਨੂੰਨ ਤਹਿਤ ਪੀੜਤਾਂ ਅਤੇ ਸਹੀ ਮਾਲਕਾਂ ਨੂੰ 30,000 ਕਰੋੜ ਰੁਪਏ ਤੋਂ ਵੱਧ ਦੇ ਅਸਾਸੇ ਵਾਪਸ ਕੀਤੇ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ ਦਿਵਸ ਤੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਈਡੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀਆਂ ਨੇ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਏਜੰਸੀ ਨੇ ਦੇਸ਼ ਦੀ ਆਰਥਿਕ ਅਖੰਡਤਾ ਨੂੰ ਯਕੀਨੀ ਬਣਾਉਣ ਅਤੇ ਆਰਥਿਕ ਅਪਰਾਧਾਂ ਦਾ ਮੁਕਾਬਲਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਏ। ਉਨਾਂ ਇਹ ਵੀ ਕਿਹਾ ਕਿ ਦਬਾਅ ਦਾ ਸਾਹਮਣਾ ਕਰਨ ਦੇ ਬਾਵਜੂਦ ਈਡੀ ਉਨਾਂ ਲੋਕਾਂ ਲਈ ਇਕ ਵਰਜਕ ਵਜੋਂ ਕੰਮ ਕਰ ਰਹੀ ਏ ਜੋ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਦੇ ਨੇ। ਮੰਤਰੀ ਨੇ ਕਿਹਾ ਕਿ ਪੈਸੇ ਦੇ ਹਵਾਲਾ ਲੈਣ ਦੇਣ ਅਤੇ ਫੇਮਾ ਨਾਲ ਸਬੰਧਿਤ ਮਾਮਲਿਆਂ ਤੋਂ ਲੈ ਕੇ ਆਰਥਿਕ ਅਪਰਾਧੀਆਂ ਦਾ ਪਤਾ ਲਾਉਣ ਤੱਕ ਈਡੀ ਦਾ ਕੰਮ ਬਹੁਪੱਖੀ ਹੋ ਗਿਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਖੁਰਾਕ ਅਤੇ ਜਨਤਕ ਵੰਡ ਵਿਭਾਗ DFPD ਦੇ ਸਕੱਤਰ ਸੰਜੀਵ ਚੋਪੜਾ ਨੇ ਅੱਜ ਕਿਹਾ ਹੈ ਕਿ ਸਰਕਾਰ ਨੇ ਇਸ ਸਾਲ ਨਵੀਂ ਰੁੱਤ ਦੀ ਕੁਲ 256 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਏ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਰਕਾਰ ਦਾ ਇਸ ਸਾਲ ਦੇ ਅਖੀਰ ਤੱਕ 312 ਲੱਖ ਮੀਟ੍ਰਿਕ ਟਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਟੀਚਾ ਰੱਖ ਰਹੀ ਏ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਲਈ ਕਣਕ ਦੀ ਖਰੀਦ ਹੁਣ ਆਸਾਨ ਹੋ ਗਈ ਏ ਜਦੋਂ ਉਨਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਸਮੇਂ ਸਿਰ ਪੈਦਾਵਾਰ ਤੋਲਣ ਦੀ ਅਤੇ ਘੱਟੋ ਘੱਟ ਸਮਰਥਨ ਮੁੱਲ ਤੇ 48 ਘੰਟਿਆਂ ਦੇ ਅੰਦਰ ਭੁਗਤਾਨ ਦੀ ਪੂਰੀ ਸਹੂਲਤ ਮਿਲ ਰਹੀ ਏ। ਖੰਡ ਕੰਟਰੋਲ ਆਰਡਰ ਬਾਰੇ ਸਕੱਤਰ ਨੇ ਕਿਹਾ ਕਿ ਪਹਿਲਾਂ ਸਰਕਾਰ ਖੰਡ ਮਿਲਾਂ ਤੋਂ ਹੱਥੀਂ ਡੇਟਾ ਪ੍ਰਾਪਤ ਕਰ ਰਹੀ ਸੀ ਪਰ ਹੁਣ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ ERP ਸਿਲਸਿਲੇ ਰਾਹੀਂ ਸਰਕਾਰ ਨੇ ਇਕ ਵਿਆਪਕ ਸਾਫਟਵੇਅਰ ਹੱਲ ਤਿਆਰ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਇਹ ਪ੍ਰਣਾਲੀ ਕੱਚੇ ਮਾਲ ਦੀ ਖਰੀਦ ਤੋਂ ਲੈ ਕੇ ਤਿਆਰ ਉਤਪਾਦ ਵੰਡ ਤੱਕ ਖੰਡ ਫੈਕਟਰੀ ਦੇ ਕਾਰਜਾਂ ਦੇ ਵੱਖ ਵੱਖ ਪਹਿਲੂਆਂ ਨੂੰ ਏਕੀਕ੍ਰਿਤ ਕਰਦੀ ਅਤੇ ਇਨ੍ਹਾਂ ਦਾ ਪ੍ਰਬੰਧ ਦੇਖਦੀ ਏ। BSF ਅਤੇ ਪੰਜਾਬ ਪੁਲਿਸ ਨੇ ਇਕ ਸੰਭਾਵੀ ਦਹਿਸ਼ਤਗਰਦ ਹਮਲੇ ਨੂੰ ਰੋਕਣ ਲਈ ਇਕ ਸਾਂਝੀ ਕਾਰਵਾਈ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਾਰੋਪਾਲ ਨੇੜੇ ਹਥਿਆਰਾਂ, ਗੋਲੀ ਸਿੱਕਿਆਂ ਅਤੇ ਹਥਗੋਲਿਆਂ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਏ। ਇਸ ਕਾਰਵਾਈ ਦੌਰਾਨ 2 ਹਥਗੋਲੇ, 3 ਪਿਸਤੌਲਾਂ, 6 ਮੈਗਜ਼ੀਨਾਂ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜੋ ਕਿ ਪੁਲਿਸ ਨੂੰ ਸੌਂਪ ਦਿੱਤੇ ਗਏ ਨੇ। ਖੁਫੀਆ ਸੂਦੇ ਆਧਾਰ ਤੇ ਕੀਤੀ ਗਈ ਇਕ ਹੋਰ ਕਾਰਵਾਈ ਵਿਚ ਅੰਮ੍ਰਿਤਸਰ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਵਿਦੇਸ਼ੀ ਜੱਸਾ ਅਤੇ ਉਸਦੇ ਸਾਥੀਆਂ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਨੈਟਵਰਕ ਦਾ ਪਰਦਾਫਾਸ਼ ਕੀਤਾ ਜਿਸਦਾ ਸਬੰਧ ਪਾਕਿਸਤਾਨ ਸਥਿਤ ਤਸਕਰਾਂ ਨਾਲ ਏ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਜੱਸਾ ਅਤੇ ਉਸਦੇ ਵਿਦੇਸ਼ੀ ਸਾਥੀਆਂ ਨੇ ਆਪਣੇ ਭਾਰਤ ਸਥਿਤ ਸਾਥੀ ਜੋਧਬੀਰ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਏ ਨਾਲ ਸਬੰਧ ਕਾਇਮ ਕੀਤੇ ਸਨ ਜੋ ਹੈਰੋਇਨ ਦੀ ਖੇਪ ਪ੍ਰਾਪਤ ਕਰਦਾ ਸੀ ਅਤੇ ਉਨ੍ਹਾਂ ਨੂੰ ਭਾਰਤ ਭਰ ਵਿਚ ਵੱਖ ਵੱਖ ਥਾਵਾਂ ਤੇ ਵੰਡਦਾ ਸੀ। ਉਹ ਨਸ਼ੀਲੇ ਪਦਾਰਥਾਂ ਦੀ ਕਮਾਈ ਵੀ ਇਕੱਠੀ ਕਰਦਾ ਸੀ ਅਤੇ ਹਵਾਲਾ ਮਾਧਿਅਮਾਂ ਰਾਹੀਂ ਪਾਕਿਸਤਾਨ ਭੇਜਦਾ ਸੀ। ਪੁਲਿਸ ਨੇ ਛਾਪਾ ਮਾਰਿਆ ਅਤੇ 5 ਕਿਲੋ ਹੈਰੋਇਨ, ਕਰੰਸੀ ਗਿਣਨ ਵਾਲੀ ਇਕ ਮਸ਼ੀਨ ਅਤੇ ਕੁਝ ਹੋਰ ਸਮੱਗਰੀ ਜ਼ਬਤ ਕੀਤੀ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਗਰਮੀ ਦੇ ਮੌਸਮ ਦੌਰਾਨ ਲੂ ਚੱਲਣ ਦੇ ਮੱਦੇਨਜ਼ਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਪੰਜਾਬ ਸਮੇਤ 11 ਰਾਜਾਂ ਨੂੰ ਉਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਤੁਰੰਤ ਅਗਾਊਂ ਉਪਾਅ ਕਰਨ ਲਈ ਕਿਹੈ ਜਿਨ੍ਹਾਂ ਨੂੰ ਲੂ ਤੋਂ ਜੋਖਮ ਦਰਪੇਸ਼ ਏ। ਕਮਿਸ਼ਨ ਨੇ ਰਾਜਾਂ ਨੂੰ ਖਾਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ, ਖੁੱਲ੍ਹੇ ਚ ਕੰਮ ਕਰਨ ਵਾਲੇ ਕਾਮਿਆਂ, ਬਜ਼ੁਰਗਾਂ, ਬੱਚਿਆਂ ਅਤੇ ਬੇਘਰ ਲੋਕਾਂ ਜਿਨ੍ਹਾਂ ਨੂੰ ਢੁਕਵੇਂ ਆਸਰੇ ਅਤੇ ਵਸੀਲਿਆਂ ਦੀ ਘਾਟ ਕਰਨ ਜੋਖਮ ਦਰਪੇਸ਼ ਏ ਲਈ ਸੁਰੱਖਿਆ ਉਪਾਅ ਕਰਨ ਦੀ ਜ਼ਰੂਰਤ ਏ। ਇਨ੍ਹਾਂ ਰਾਜਾਂ ਵਿਚ ਪੰਜਾਬ ਦੇ ਨਾਲ ਨਾਲ ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰਾ ਅਤੇ ਰਾਜਸਥਾਨ ਸ਼ਾਮਿਲ ਨੇ। ਕਮਿਸ਼ਨ ਨੇ 11 ਰਾਜਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਆਪਣੇ ਪੱਤਰ ਵਿਚ ਆਸਰਾ ਸਥਾਨਾਂ ਦੀ ਵਿਵਸਥਾ, ਰਾਹਤ ਸਮੱਗਰੀ ਦੀ ਸਪਲਾਈ, ਕੰਮ ਦੇ ਘੰਟਿਆਂ ਵਿਚ ਸੋਧ ਅਤੇ ਗਰਮੀ ਨਾਲ ਸਬੰਧਿਤ ਬਿਮਾਰੀਆਂ ਦੇ ਇਲਾਜ ਲਈ ਮਿਆਰੀ ਪ੍ਰਕਿਰਿਆਵਾਂ ਦੀ ਉਪਲਬਧਤਾ ਦੀ ਮੰਗ ਕੀਤੀ ਏ। ਕਮਿਸ਼ਨ ਨੇ ਇਨ੍ਹਾਂ ਰਾਜਾਂ ਨੂੰ ਲੂ ਦੇ ਪ੍ਰਭਾਵ ਨੂੰ ਘਟਾਉਣ ਲਈ ਮੌਜੂਦਾ ਮਿਆਰੀ ਸੰਚਾਲਨ ਵਿਧੀਆਂ SOPs ਜਾਂ ਆਫਤਾਂ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਵੱਲੋਂ ਰਾਜਾਂ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੂ ਦੇ ਸ਼ਿਕਾਰ ਲੋਕਾਂ ਦੇ ਜੀਵਨ ਦੀ ਰੱਖਿਆ ਲਈ ਕੀਤੀ ਗਈ ਕਾਰਵਾਈ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਵੀ ਕਿਹਾ ਹੈ। ਜੰਮੂ ਡਿਵੀਜ਼ਨ ਨੇ 16 ਨਵੰਬਰ ਤੋਂ ਜੰਮੂ ਯਾਰਡ ਰੀਮਾਡਲਿੰਗ ਦੇ ਕੰਮ ਦੇ ਪੂਰਾ ਹੋਣ ਕਾਰਨ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਨੂੰ ਅੱਜ ਤੋਂ ਮੁੜ ਬਹਾਲ ਕਰ ਦਿੱਤਾ ਹੈ। ਇਨ੍ਹਾਂ ਵਿਚ ਜੰਮੂ ਕਾਨਪੁਰ ਰੇਲ ਗੱਡੀ, ਜੰਮੂ ਬਰੌਨੀ ਹਫ਼ਤਾਵਾਰੀ ਰੇਲ ਗੱਡੀ, ਜੰਮੂ ਯੋਗਨਗਰੀ ਰਿਸ਼ੀਕੇਸ਼ ਹਫ਼ਤਾਵਾਰੀ ਰੇਲ ਗੱਡੀ ਅਤੇ ਜੰਮੂ ਦਿੱਲੀ ਸਰਾਏ ਰੋਹਿਲਾ ਦੁਰੰਤੋ ਐਕਸਪ੍ਰੈਸ ਸ਼ਾਮਿਲ ਏ। ਰੇਲਵੇ ਹਲਕਿਆਂ ਨੇ ਦਸਿਆ ਕਿ ਇਸ ਤੋਂ ਇਲਾਵਾ ਜੰਮੂ ਟਾਟਾਨਗਰ ਐਕਸਪ੍ਰੈਸ ਅਤੇ ਜੰਮੂ ਸੰਬਲਪੁਰ ਐਕਸਪ੍ਰੈਸ ਰੇਲ ਗੱਡੀਆਂ ਜੋ ਕਿ ਜੰਮੂ ਯਾਰਡ ਰੀਮਾਡਲਿੰਗ ਕਾਰਨ ਅੰਮ੍ਰਿਤਸਰ ਤੋਂ ਚਲਾਈਆਂ ਜਾ ਰਹੀਆਂ ਸਨ, ਹੁਣ ਇਸ ਕੰਮ ਦੇ ਪੂਰਾ ਹੋਣ ਤੋਂ ਬਾਅਦ ਅੰਮ੍ਰਿਤਸਰ ਦੀ ਬਜਾਏ ਜੰਮੂ ਤਵੀ ਸਟੇਸ਼ਨ ਤੋਂ ਦੁਬਾਰਾ ਚਲਾਈਆਂ ਜਾਣਗੀਆਂ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿਚ ਬੈਡਮਿੰਟਨ ਚੈਂਪੀਅਨ ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਰਣਕੀ ਰੈੱਡੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ 2023 ਪ੍ਰਦਾਨ ਕਰਦਿਆਂ ਸਨਮਾਨਿਤ ਕੀਤਾ। ਆਖਿਰ ਵਿਚ ਖਾਸ ਖਬਰਾਂ ਇਕ ਵਾਰ ਫੇਰ। प्रधानमंत्री नरेंद्र मोदी ने आज मुंबई के जियो वर्ल्ड कन्वेंशन सेंटर विखे पहले विश्व ऑडियो विजुअल एंटरटेनमेंट समिट वेव्स 2025 का उद्घाटन किया। उपराष्ट्रपति जगदीप धनखड़ का कहना है कि पहलगाम दहशतगर्द हमले तो पैदा हुई चुनौती के मद्देनजर देश नूं एकजुट होने की जरूरत है। खजाना राज्य मंत्री पंकज चौधरी ने कहा कि इनफोर्समेंट डायरेक्टोरेट ने पिछले साल माली धोखाधड़ी के पीड़ितों 30,000 करोड़ रुपए वापस किए ने ते सरकार ने इस साल नवे रुद्दी कुल 256 लाख मीट्रिक टन कणक की खरीद की। आकाशवाणी तो खबरों का यह बुलेटिन खत्म होंदा है। खबरों का अगला राष्ट्रीय बुलेटिन तुसी